ਏਅਰਪੋਰਟ ਤੋਂ ਜਹਾਜ਼ ਉੱਡ ਕੇ ਅਮਰੀਕਾ ਜਾ ਪੁੱਜਾ। ਅੱਗੋਂ ਲੈਣ ਵਾਸਤੇ ਸਾਰਾ ਪਰਿਵਾਰ ਪਹੁੰਚ ਗਿਆ। ਰੂਪਾ ਘਰ ਪਹੁੰਚ ਗਈ। ਘਰ ਦੀ ਦਹਿਲੀਜ਼ ਦੇ ਅੰਦਰ ਪੈਰ ਰੱਖਦਿਆਂ ਹੀ ਇੱਕ ਮੁੱਛਫੁੱਟ ਗੱਭਰੂ ਨੇ ਪੈਰਾਂ ਨੂੰ ਛੂਹ ਕੇ ਮੰਮੀ ਕਹਿ ਕੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ। ਮਾਨੋ ਰੂਪਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਆਪਣੇ ਆਪ ਨੂੰ ਸੰਭਾਲਦਿਆਂ ਜਦੋਂ ਹੀ ਉਸਦੀਆਂ ਨਜ਼ਰਾਂ ਪਤੀ ਨਾਲ ਮਿਲੀਆਂ ਤਾਂ ਸੱਜਣ ਸਿੰਘ ਨੇ ਪਿਆਰ ਨਾਲ ਕਿਹਾ, ਰੂਪਾ ਮੈਂ ਸਭ ਕੁਝ ਸਮਝਾ ਦਿਆਂਗਾ। ਦੋ ਪਲ ਲਈ ਤਾਂ ਰੂਪਾ ਨੇ ਸੋਚਿਆ ਕਿ ਕੁਝ ਖਾ ਕੇ ਮਰ ਜਾਵੇ, ਪਰ ਭਾਰਤੀ ਨਾਰੀ ਅਤੇ ਮਾਂ ਪਿਓ ਦੇ ਦਿੱਤੇ ਸੰਸਕਾਰਾਂ ਕਾਰਨ ਆਪਣੇ ਆਪ ਨੂੰ ਹਾਲਾਤ ਮੁਤਾਬਕ ਢਾਲਣਾ ਹੀ ਠੀਕ ਸਮਝਿਆ। ਪੜ੍ਹੀ ਲਿਖੀ ਸੂਝਵਾਨ ਰੂਪਾ ਘਰ ਦੇ ਕੰਮ ਕਾਜ ਵਿੱਚ ਰੁੱਝ ਗਈ। ਥੋੜ੍ਹੇ ਦਿਨਾਂ ਪਿੱਛੋਂ ਉਸ ਨੂੰ ਨੌਕਰੀ ਕਰਨ ਲਈ ਕਿਸੇ ਫੈਕਟਰੀ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ। ਰੂਪਾ 8 ਘੰਟੇ ਖੜ੍ਹੇ ਹੋ ਕੇ ਕੰਮ ਕਰਦੀ ਅਤੇ ਬਾਅਦ ਵਿੱਚ ਸਾਰੇ ਪਰਿਵਾਰ ਦੇ ਖਾਣ ਪੀਣ ਅਤੇ ਸਾਂਭ ਸੰਭਾਲ ਦਾ ਕੰਮ ਵੀ ਕਰਦੀ। ਉੱਧਰ ਸੱਜਣ ਸਿੰਘ ਕੁੱਲ ਨਸ਼ਿਆਂ ਦਾ ਆਦੀ, ਉਸ ਵੈਲੀ ਦੀਆਂ ਝਿੜਕਾਂ ਵੀ ਸਹਿਣੀਆਂ ਪੈਂਦੀਆਂ। ਮਾਪਿਆਂ ਦੀ ਲਾਡਲੀ ਵਿੱਚੇ ਵਿੱਚ ਖੁਰਨ ਲੱਗੀ। ਦੂਜੇ ਪਾਸੇ ਮਾਂ ਪਿਓ ਦੇ ਨਿੱਤ ਫੋਨ ਆਉਣ ਲੱਗੇ ਕਿ ਬੇਟੀ ਸਾਡੇ ਕਾਗਜ਼ ਪੱਤਰ ਬਣਾ ਕੇ ਜਲਦੀ ਭੇਜ। ਸੱਜਣ ਸਿੰਘ ਫੋਨ ਸੁਣਦਾ ਤਾਂ ਇੱਕ ਤਾਨਾ ਦੇ ਕੇ ਕਹਿੰਦਾ ਕਿ ਜੇ ਜਾਣਦਿਆਂ ਨੂੰ ਮੰਗਵਾਉਣ ਦਾ ਇੰਨਾ ਸ਼ੌਕ ਹੈ ਤਾਂ 4 ਘੰਟੇ ਓਵਰ ਟਾਈਮ ਵੀ ਲਗਾ ਲਿਆ ਕਰ। ਮਾਪਿਆਂ ਦੀ ਲਾਡਾਂ ਪਲੀ ਚੱਕੀ ਦੇ ਦੋ ਪੁੜਾਂ ਵਿੱਚ ਪਿਸਦੀ ਇਸ ਬੱਤਰ ਜ਼ਿੰਦਗੀ ਤੋਂ ਤੰਗ ਆ ਗਈ। ਵਿਦੇਸ਼ਾਂ ਦੀ ਧਰਤੀ 'ਤੇ ਕੋਈ ਸਾਖ ਸੰਬੰਧੀ, ਕੋਈ ਸੱਜਣ ਦੋਸਤ ਦਰਦੀ ਨਹੀਂ ਜਿਸ ਨੂੰ ਆਪਣਾ ਦੁੱਖ ਸੁਣਾ ਸਕੇ। 16-16 ਘੰਟੇ ਫੈਕਟਰੀਆਂ ਵਿੱਚ ਕੰਮ ਕਰਕੇ ਘਰ ਨੂੰ ਸੰਭਾਲਦੀ ਨਿੱਤ ਗਾਵਾਂ ਦੇ ਭਾਰ ਥੱਲੇ ਦੱਬੀ ਰੂਪਾਂ ਹੱਡੀਆਂ ਦਾ ਪਿੰਜਰ ਰਹਿ ਗਈ। ਜਦੋਂ ਉਸ ਦੇ ਸਬਰ ਦਾ ਪੈਮਾਨਾ ਭਰ ਗਿਆ ਤਾਂ ਉਹ ਆਪਣਾ ਦਰਦ ਆਪਣੀ ਪੈਦਾ ਕਰਨ ਵਾਲੀ ਅੰਮੀ ਨੂੰ ਕਹਿਣੋਂ ਨਾ ਰਹਿ ਸਕੀ। ਦੁਖੀ ਬੇਬਸ ਹੋ ਕੇ ਇੱਕ ਚਿੱਠੀ ਰੂਪਾਂ ਨੇ ਆਪਣੀ ਮਾਂ ਨੂੰ ਲਿਖਦਿਆਂ ਕਿਹਾ, ਅੰਮੀਏ ਆ ਵੇਖ ਤੇਰੀ ਲਾਡੋ ਰਾਣੀ ਕਿਵੇਂ ਮੌਜਾਂ ਮਾਣ ਰਹੀ ਹੈ। ਦੁਖੀ ਰੂਪਾਂ ਦੇ ਦਰਦ ਨੂੰ ਢਾਡੀ ਜਥਾ ਇਉਂ ਬਿਆਨ ਕਰਦਾ ਹੈ,